ਸਤਨਾਮ ਸ੍ਰੀ ਵਾਹਿਗੁਰੂ ਜੀਓ। ਛਟ ਖਟ ਚਕਰ ਛਹੂੰ ਦਿਸ ਧਾਏ, ਬਿਨ ਪਰਚੈ ਨਹੀਂ ਥਿਰਾਂ ਰਹਾਏ। ਛਟ ਖਟ ਚਕਰ ਛਹੂੰ ਦਿਸ ਧਾਏ, ਬਿਨ ਪਰਚੈ ਨਹੀਂ ਥਿਰਾਂ ਰਹਾਏ। ਦੁਬਦਾ ਮੇਟ ਖਿਮਾ ਗਹਿ ਰਹੋ, ਕਰਮ ਧਰਮ ਕੀ ਸੂਲ ਨਾ ਸਹੋ। ਸਾਤੈ ਸਤਕਰ ਬਾਚਾ ਜਾਣ, ਆਤਮ ਰਾਮ ਲਿਓ ਪਰਵਾਣ। ਛੂਟੈ ਸੰਸਾਰ ਮਿਟ ਜਾਏ ਦੁਖ, ਸੁਨ ਸਰੋਵਰ ਪਾਵੋ ਸੁਖ। ਛੂਟੈ ਸੰਸਾਰ ਮਿਟ ਜਾਏ ਦੁਖ, ਸੁਨ ਸਰੋਵਰ ਪਾਵੋ ਸੁਖ। ਛਟ ਖਟ ਚਕਰ ਛਹੂੰ ਦਿਸ ਧਾਏ, ਬਿਨ ਪਰਚੈ ਨਹੀਂ ਥਿਰਾਂ ਰਹਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਚੱਲ ਰਹੀ ਹੈ। ਗੌੜੀ ਰਾਗ ਦੇ ਅੰਦਰ ਜੋ ਭਗਤ ਕਬੀਰ ਜੀ ਨੇ ਥਿੱਤੀ ਨਾਮ ਦੇ ਹੇਠ ਬਾਣੀ ਉਚਾਰਨ ਕੀਤੀ ਹੈ, ਉਹਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸਤਿਗੁਰੂ ਨੇ ਆਰੰਭ ਦੇ ਵਿੱਚ ਸੰਕੇਤ ਦਿੱਤਾ ਸੀ, 15 ਥਿੱਤੀ 7 ਵਾਰ ਕਹਿ ਕਬੀਰ ਉਰਵਾਰ ਨਾ ਪਾਰ। 15 ਥਿੱਤਾਂ ਨੇ ਚੰਦਰਾਇਨੀ ਮਹੀਨੇ ਦੇ ਦੋ ਪੱਖ ਹੁੰਦੇ ਹਨ, ਇੱਕ ਸੁਦੀ ਪੱਖ ਹੁੰਦਾ, ਦੂਸਰਾ ਹਨੇਰ ਪੱਖ ਹੁੰਦਾ। 15 ਦੀ ਗਿਣਤੀ ਵਿੱਚ ਚੰਦਰਮਾ ਦੀਆਂ ਕਲਾ ਵਧਦੀਆਂ ਘਟਦੀਆਂ ਹਨ, ਉਸ ਹਿਸਾਬ ਦੇ ਨਾਲ ਹੀ 15 ਥਿੱਤਾਂ ਦੀ ਵਿਚਾਰ ਕੀਤੀ ਜਾਂਦੀ ਹੈ। 5 ਥਿੱਤਾਂ ਤੱਕ ਆਪ ਸੰਗਤਾਂ ਇਸ ਬਾਣੀ ਦੀ ਵਿਚਾਰ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 6 ਥਿੱਤ, ਜਿਸ ਨੂੰ ਭਗਤ ਕਬੀਰ ਜੀ ਨੇ ਛਠੀ ਥਿੱਤ ਦਾ ਨਾਮ ਦਿੱਤਾ ਹੈ, ਉਸ ਦੁਆਰਾ ਭਗਤ ਕਬੀਰ ਜੀ ਸਾਨੂੰ ਕੀ ਉਪਦੇਸ਼ ਦਿੰਦੇ ਹਨ, ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਛਟ ਘਟ ਚਕਰ ਛਹੂੰ ਦਿਸ ਧਾਏ, ਬਿਨ ਪਰਚੈ ਨਹੀਂ ਥਿਰਾਂ ਰਹਾਏ।
ਛਟ ਦਾ ਅਰਥ ਹੈ ਛਠੀ ਥਿੱਤ। 6 ਥਿੱਤ ਦੁਆਰਾ ਭਗਤ ਕਬੀਰ ਜੀ ਉਪਦੇਸ਼ ਦਿੰਦੇ ਹਨ, ਪਹਿਲਾਂ ਥੋੜਾ ਜਿਹਾ ਛੱਠ ਤੇ ਰੋਕੇ, ਫਿਰ ਅੱਗੇ ਛੱਠ ਖੱਟ ਚੱਕਰ। ਇਹ ਜਿਹੜਾ ਖੱਟ ਸ਼ਬਦ ਹੈ, ਇਹਦਾ ਛੱਠ ਦੇ ਨਾਲ ਸੰਬੰਧ ਨਹੀਂ, ਛੱਠ ਖੱਟ ਚੱਕਰ ਇਹਦਾ ਚੱਕਰ ਦੇ ਨਾਲ ਸੰਬੰਧ ਹੈ। ਛੱਠ ਖੱਟ ਚੱਕਰ ਛਹੂੰ ਦਿਸ ਧਾਏ, ਭਗਤ ਜੀ 6 ਥਿੱਤ ਦੁਆਰਾ ਉਪਦੇਸ਼ ਦਿੰਦੇ ਹਨ, ਇਸ ਮਨੁੱਖੀ ਸਰੀਰ ਦੇ ਅੰਦਰ ਖੱਟ ਦਾ ਅਰਥ ਹੈ 6 ਚੱਕਰ ਨੇ। ਯੋਗ ਮਤ ਅਨੁਸਾਰ ਉਹਨਾਂ ਦੇ ਨਾਮ ਨੇ ਮੂਲਾਧਾਰ ਚੱਕਰ ਜੋ ਗੁਦਾ ਸਥਾਨ ਦੇ ਵਿੱਚ ਮੰਨਿਆ, ਦੂਸਰਾ ਸਵੈ ਆਧਾਰਾਂ ਸਟਾਨ ਚੱਕਰ ਜੋ ਕਾਮੰਕਸ ਦੇ ਅਸਥਾਨ 'ਤੇ ਮੰਨਿਆ, ਫਿਰ ਅੱਗੇ ਮਣੀਪੂਰਕ ਹੈ ਜਿਸ ਨੂੰ ਨਾਭੀ ਦੇ ਵਿੱਚ ਮੰਨਿਆ, ਫਿਰ ਅਨਾਹਤ ਚੱਕਰ ਹੈ ਜੋ ਸਾਡੇ ਹਿਰਦੇ ਵਿੱਚ ਮੰਨਿਆ ਹੈ, ਇਸੇ ਤਰ੍ਹਾਂ ਵਿਸ਼ੁੱਧ ਚੱਕਰ ਹੈ ਜੋ ਸਾਡੇ ਕੰਠ ਵਿੱਚ ਮੰਨਿਆ, ਆਗਿਆ ਚੱਕਰ ਉਹ ਸਾਡੇ ਮਸਤਕ ਦੇ ਵਿੱਚ ਮੰਨਿਆ। ਛੇਵੀਂ ਥਿੱਤ ਦੁਆਰਾ ਇਹ ਉਪਦੇਸ਼ ਹੈ ਬਈ ਜਿੰਨੇ ਵੀ ਲੋਕ ਨੇ ਉਹ ਛੇ ਚੱਕਰਾਂ ਦੀ ਵਿਚਾਰ ਦੇ ਵਿੱਚ ਹੀ ਇਹਦੀ ਭੱਜ ਦੌੜ ਦੇ ਵਿੱਚ ਹੀ ਛੇ ਪਾਸੇ ਦੌੜੇ ਫਿਰਦੇ ਨੇ ਬਈ ਅਸੀਂ ਕਿਵੇਂ ਇਹਨਾਂ ਛੇ ਚੱਕਰਾਂ ਨੂੰ ਵਿੰਨ ਲਈਏ, ਕਿਵੇਂ ਨਾ ਕਿਵੇਂ ਦਸਵੇਂ ਦੁਆਰ ਦੇ ਵਿੱਚ ਪਹੁੰਚ ਜਾਈਏ। ਇਹ ਪਹਿਲਾ ਅਰਥ ਹੈ। ਦੂਸਰਾ ਸਿਧਾਂਤਕ ਅਰਥ ਮਹਾਂਪੁਰਖੇ ਕਰਦੇ ਹਨ, ਸਾਡੇ ਸਰੀਰ ਵਿੱਚ ਖੱਟ ਚੱਕਰ ਹੋਰ ਵੀ ਨੇ, ਉਹ ਖੱਟ ਚੱਕਰ ਕਿਹੜੇ ਨੇ? ਪੰਜ ਗਿਆਨ ਇੰਦਰੀਏ ਅਤੇ ਛੇਵਾਂ ਮਨ। ਇਹ ਵੀ ਵਿਸ਼ੇ ਵਾਸ਼ਨਾ ਦੇ ਵਿੱਚ ਸ਼ਹੂ ਦੇ ਛੇ ਦਿਸ਼ਾ ਵੱਲ ਦੌੜੇ ਫਿਰਦੇ ਨੇ। ਦਿਸ਼ਾ ਜਾਂ ਤਾਂ ਚਾਰ ਹੁੰਦੀਆਂ ਨੇ ਅਤੇ ਜਾਂ ਦਸ ਦਿਸ਼ਾ ਹੁੰਦੀਆਂ ਨੇ, ਪਰ ਇੱਥੇ ਭਗਤ ਕਬੀਰ ਜੀ ਨੇ ਸ਼ਹੂ ਦਿਸ ਛੇ ਦਿਸ਼ਾ ਦਾ ਜ਼ਿਕਰ ਕੀਤਾ। ਇਹਦੇ ਬਾਰੇ ਮਹਾਂਪੁਰਖ ਵਿਦਵਾਨ ਜਨ ਇਹ ਵਿਚਾਰ ਦੱਸਦੇ ਹਨ, ਭਗਤ ਕਬੀਰ ਜੀ ਨੇ ਚਾਰ ਦਿਸ਼ਾ ਮੁੱਖ ਦਿਸ਼ਾ ਦਾ ਅਤੇ ਧਰਤੀ ਅਤੇ ਆਕਾਸ਼ ਇਹ ਦੋ ਦਿਸ਼ਾ ਰਲਾ ਕੇ ਛੇ ਦਿਸ਼ਾ ਦਾ ਜ਼ਿਕਰ ਕੀਤਾ, ਉਪਦਿਸ਼ਾ ਦਾ ਜ਼ਿਕਰ ਨਹੀਂ ਕੀਤਾ। ਇਸ ਲਈ ਉਪਦਿਸ਼ਾ ਨੂੰ ਛੱਡ ਕੇ ਫਿਰ ਛੇ ਹੀ ਦਿਸ਼ਾ ਬਣਦੀਆਂ। ਇਸ ਢੰਗ ਦੇ ਨਾਲ ਇਹ ਸ਼ਹੂ ਦਿਸ ਸ਼ਬਦ ਭਗਤ ਜੀ ਨੇ ਇੱਥੇ ਵਰਤਿਆ ਹੈ। ਛੱਠ ਖੱਟ ਚੱਕਰ ਸ਼ਹੂ ਦਿਸ਼ ਧਾਏ, ਇਹ ਪੰਜ ਗਿਆਨ ਇੰਦਰੀਏ ਅਤੇ ਮਨ, ਔਰ ਇਹ ਵੀ ਜਿਵੇਂ ਕੋਈ ਚੱਕਰ ਚੱਲਦਾ ਹੈ ਨਾ, ਇਸੇ ਤਰ੍ਹਾਂ ਵਿਸ਼ਿਆਂ ਦੇ ਮਗਰ ਸ਼ਹੂ ਦੇ ਛੇ ਹੀ ਦਿਸ਼ਾ ਵੱਲ ਦੌੜੇ ਫਿਰਦੇ ਨੇ। ਸਾਡੀ ਨਿਗਾਹ, ਸਾਡੇ ਕੰਨ, ਸਾਡੀ ਰਸਨਾ, ਸਾਡੀ ਨਾਸਕਾ, ਸੱਜੇ ਖੱਬੇ ਹੇਠਾਂ ਉੱਤੇ ਸਾਰੇ ਪਾਸੇ ਵਿਸ਼ਿਆਂ ਨੂੰ ਗ੍ਰਹਿਣ ਦੇ ਵਿੱਚ ਦੌੜਦੇ ਨੇ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ। ਇਹ ਜਿਹੜੇ ਛੇ ਚੱਕਰ ਨੇ, ਪੰਜ ਗਿਆਨ ਇੰਦਰੀਏ, ਛੇਵਾਂ ਮਨ, ਇਹ ਛੇ ਹੀ ਦਿਸ਼ਾ ਦੇ ਵੱਲ ਦੌੜੇ ਫਿਰਦੇ ਹਨ, ਬਿਨ ਪਰਚਾ ਨਹੀਂ ਥਿਰਾ ਰਿਹਾ ਹੈ। ਭਗਤ ਜੀ ਕਹਿੰਦੇ ਨੇ ਇਹਨਾਂ ਨੂੰ ਵੀ ਕੋਈ ਨਾ ਕੋਈ ਦਿਲ ਪਰਚਾਵੇ ਦਾ ਸਾਧਨ ਚਾਹੀਦਾ, ਪੰਜ ਗਿਆਨ ਇੰਦਰੀਆਂ ਨੂੰ ਅਤੇ ਮਨ ਨੂੰ। ਬਿਨਾਂ ਕਿਸੇ ਪਰਚਾ ਦਾ ਅਰਥ ਹੈ ਪਰਚਾਵੇ ਤੋਂ ਨਹੀਂ ਥਿਰਾ ਰਹਾਏ, ਇਹ ਟਿਕ ਵੀ ਨਹੀਂ ਸਕਦੇ। ਸਾਡੇ ਮਨ ਦਾ ਸੁਭਾਵ ਹੈ ਅਤੇ ਸਾਡੇ ਗਿਆਨ ਇੰਦਰੀਆਂ ਦਾ ਵੀ ਇਹ ਸੁਭਾਅ ਹੈ, ਇਹ ਕੋਈ ਨਾ ਕੋਈ ਆਸਰਾ ਚਾਹੁੰਦੇ ਨੇ, ਕੋਈ ਨਾ ਕੋਈ ਪਰਚਾ ਚਾਹੁੰਦੇ ਨੇ, ਕੋਈ ਨਾ ਕੋਈ ਮਨੋਰੰਜਨ ਦਾ ਸਾਧਨ ਭਾਲਦੇ ਨੇ। ਉਹ ਕਈ ਤਰ੍ਹਾਂ ਦੇ ਮਨੁੱਖ ਦੇ ਆਪਣੇ ਬਣਾਏ ਹੋਏ ਨੇ। ਕੋਈ ਇੱਕ ਆਦਮੀ ਦੂਸਰੇ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਮਿਲ ਕੇ ਖੁਸ਼ ਹੁੰਦਾ ਹੈ, ਉਹਦਾ ਇਹ ਪਰਚਾ ਹੈ। ਕੋਈ ਟੈਲੀਵਿਜ਼ਨ ਵੇਖ ਕੇ ਆਪਣਾ ਦਿਲ ਪਰਚਾਵਾ ਕਰ ਲੈਂਦਾ, ਕੋਈ ਅਖਬਾਰ ਪੜ੍ਹੀ ਜਾਂਦਾ, ਕੋਈ ਰਸਾਲੇ ਪੜ੍ਹੀ ਜਾਂਦਾ, ਕੋਈ ਤਾਸ਼ ਖੇਡੀ ਜਾਂਦਾ, ਕੋਈ ਸ਼ਤਰੰਜ ਖੇਡੀ ਜਾਂਦਾ। ਸਭ ਲੋਕਾਂ ਦੇ ਵੱਖੋ ਵੱਖਰੇ ਪਰਚੇ ਨੇ, ਪਰ ਸਤਿਗੁਰੂ ਨੇ ਗੁਰਸਿੱਖ ਨੂੰ ਹੁਕਮ ਕੀਤਾ ਹੈ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਗੁਰਸਿੱਖ ਨੂੰ ਸ਼ਬਦ ਦਾ ਹੀ ਪਰਚਾ ਹੋਣਾ ਚਾਹੀਦਾ, ਜਾਂ ਤਾਂ ਬਾਣੀ ਪੜ੍ਹੇ, ਜਾਂ ਕੀਰਤਨ ਸੁਣੇ, ਜਾਂ ਗੁਰਬਾਣੀ ਦੇ ਵਿਚਾਰ ਨਾਲ ਜੁੜੇ, ਜਾਂ ਮੂਲ ਮੰਤਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ। ਇਹ ਗੁਰਸਿੱਖ ਦਾ ਪਰਚਾ ਹੋਣਾ ਚਾਹੀਦਾ। ਲੋਕ ਭਗਤ ਜੀ ਕਹਿੰਦੇ ਨੇ ਇਹ ਛੇਵੀਂ ਥਿੱਤ ਦੁਆਰਾ ਉਪਦੇਸ਼ ਹੈ। ਜਿਹੜੇ ਇਹ ਖੱਟ ਚੱਕਰ ਨੇ ਸਾਡੇ ਸਰੀਰ ਦੇ ਵਿੱਚ, ਪੰਜ ਗਿਆਨ ਇੰਦਰੀਏ ਅਤੇ ਮਨ, ਇਹ ਛੇ ਹੀ ਦਿਸ਼ਾ ਵੱਲ ਦੌੜੇ ਫਿਰਦੇ ਨੇ। ਇਹਨਾਂ ਨੂੰ ਕੋਈ ਨਾ ਕੋਈ ਪਰਚਾ ਹੋਣਾ ਚਾਹੀਦਾ। ਬਿਨਾਂ ਪਰਚੇ ਤੋਂ ਇਹ ਕਦੇ ਟਿਕ ਨਹੀਂ ਸਕਦੇ, ਇਹਨਾਂ ਨੂੰ ਟਿਕਾਓ ਨਹੀਂ ਮਿਲ ਸਕਦਾ। ਪਰ ਇਸ ਮਨ ਨੂੰ ਤੇ ਗਿਆਨ ਇੰਦਰੀਆਂ ਨੂੰ ਸਤਿਗੁਰੂ ਨੇ ਬੜਾ ਸੁੰਦਰ ਪਰਚਾ ਵੀ ਬਖਸ਼ਿਸ਼ ਕੀਤਾ ਹੈ। ਜਦੋਂ ਆਪਾਂ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ ਤਾਂ ਹਜ਼ੂਰ ਕਹਿੰਦੇ ਨੇ ਅੰਤਰ ਗੁਰ ਆਰਾਧਨਾ, ਇਹ ਮਨ ਦਾ ਪਰਚਾ ਹੈ ਵੀ ਆਪਣੇ ਮਨ ਵਿੱਚ ਗੁਰੂ ਨੂੰ ਯਾਦ ਕਰੋ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ, ਇਹ ਮਨ ਦਾ ਪਰਚਾ ਹੋਣਾ ਚਾਹੀਦਾ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਓ, ਇਹ ਜ਼ੁਬਾਨ ਹੈ ਗਿਆਨ ਇੰਦਰੀਆ, ਇਹਦੇ ਨਾਲ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਨਾਮ ਜਪੋ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਓ ਨੇਤਰੀ ਸਤਿਗੁਰ ਪੇਖਣਾ, ਇਹਨਾਂ ਅੱਖਾਂ ਦੇ ਨਾਲ ਸਤਿਗੁਰੂ ਦੇ ਆ ਕੇ ਦਰਸ਼ਨ ਦੀਦਾਰ ਕਰੋ। ਇਹ ਸ਼ੁੱਧ ਪਰਚੇ ਨੇ ਜਿਨ੍ਹਾਂ ਦੇ ਨਾਲ ਸਾਡਾ ਮਨ ਟਿਕਾਓ ਵਿੱਚ ਆ ਸਕਦਾ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਓ ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਓ, ਕੰਨਾਂ ਦੇ ਨਾਲ ਤੁਸੀਂ ਭਾਈ ਨਾਮ ਸੁਣੋ। ਦੋ ਕੰਨ ਨੇ ਤੇ ਦੋ ਅੱਖਾਂ ਨੇ, ਇੱਕ ਜ਼ੁਬਾਨ ਹੈ, ਇਹਨਾਂ ਪੰਜਾਂ ਨੂੰ ਤੁਸੀਂ ਇਸ ਢੰਗ ਦੇ ਨਾਲ ਗੁਰੂ ਦੇ ਨਾਮ ਦੇ ਦਰਸ਼ਨਾਂ ਦੇ ਗੁਰੂ ਦੇ ਸ਼ਬਦ ਦੇ ਪਰਚੇ ਵਿੱਚ ਇਹਨਾਂ ਨੂੰ ਲਾਈ ਰੱਖੋ, ਕਿਉਂਕਿ ਬਿਨਾਂ ਪਰਚੇ ਤੋਂ ਇਹ ਸਥਿਰ ਨਹੀਂ ਰਹਿ ਸਕਦੇ, ਇਹਨਾਂ ਨੂੰ ਟਿਕਾ ਨਹੀਂ ਮਿਲ ਸਕਦਾ।
ਦੁਬਦਾ ਮੇਟ ਖਿਮਾ ਗਹਿ ਰਹੋ, ਕਰਮ ਧਰਮ ਕੀ ਸੂਲ ਨਾ ਸਹੋ।
ਲੋ ਭਗਤ ਜੀ ਫਰਮਾਉਂਦੇ ਨੇ ਭਾਈ ਇਸ ਦੇ ਨਾਲ ਹੀ ਦੁਬਦਾ ਮੇਟ, ਦੁਬਦਾ ਨੂੰ ਮੇਟ ਕੇ, ਦੁਬਦਾ ਤੋਂ ਮੁਰਾਦ ਹੈ ਸਾਡਾ ਮਨ ਵਿਸ਼ਿਆਂ ਵਿਕਾਰਾਂ ਵੱਲ ਦੌੜਦਾ ਹੈ। ਪੰਜ ਗਿਆਨ ਇੰਦਰੀਏ ਵੀ ਵਿਸ਼ਿਆਂ ਵੱਲ ਨੂੰ ਦੌੜਦੇ ਨੇ, ਤੇ ਅਸੀਂ ਇਹਨਾਂ ਨੂੰ ਨਾਮ ਬਾਣੀ ਦੇ ਪਰਚੇ ਵਿੱਚ ਲਾਉਣ ਦਾ ਯਤਨ ਕਰਦੇ ਹਾਂ ਪਰ ਇਹ ਲੱਗਦੇ ਨਹੀਂ, ਸਾਡੇ ਮਨ ਦੇ ਵਿੱਚ ਦੁਬਦਾ ਬਣੀ ਰਹਿੰਦੀ ਹੈ। ਕਿਤੇ ਸਾਡਾ ਮਨ ਕਰਦਾ ਜਾ ਕੇ ਗੁਰੂ ਦੇ ਦਰਸ਼ਨ ਕਰੀਏ ਤੇ ਕਦੇ ਟੈਲੀਵਿਜ਼ਨ ਹੀ ਸਾਨੂੰ ਉੱਥੇ ਖਿੱਚ ਲੈਂਦਾ ਵੀ ਇੱਥੇ ਬੈਠੇ ਰਹੋ। ਇਹ ਦੁਬਦਾ ਹੁੰਦੀ ਹੈ, ਇੱਕ ਪਾਸੇ ਚੰਗੇ ਪਾਸੇ ਜਾਣ ਲਈ ਮਨ ਵਿੱਚ ਇੱਛਾ ਹੋਣੀ, ਫਿਰ ਦੂਜੇ ਪਾਸੇ ਦੁਬਦਾ ਬੌਰੀ ਮਨ ਬੋਰਾਇਆ ਝੂਠੇ ਲਾਲ ਜਨਮ ਗਵਾਇਆ, ਇਹ ਦੁਬਦਾ ਸਾਨੂੰ ਉਹ ਜਾਣ ਨਹੀਂ ਦਿੰਦੀ। ਪਰ ਸਤਿਗੁਰੂ ਕਹਿੰਦੇ ਨੇ ਇਸ ਦੁਬਦਾ ਨੂੰ ਖਤਮ ਕਰਨਾ ਚਾਹੀਦਾ। ਜੇ ਤੁਸੀਂ ਕੁਛ ਪ੍ਰਾਪਤੀ ਕਰਨੀ ਹੈ ਦੁਬਦਾ ਮੇਟ, ਇਹ ਦੁਬਦਾ ਨੂੰ ਦੁਚਿੱਤੇ ਭਾਵ ਨੂੰ ਮੇਟ ਕੇ ਖਿਮਾ ਗਹਿ ਰਹੋ, ਤੁਸੀਂ ਖਿਮਾ ਦੇ ਗੁਣ ਨੂੰ ਧਾਰਨ ਕਰਕੇ ਰੱਖੋ। ਖਿਮਾ ਕਿਸ ਨੂੰ ਕਹਿੰਦੇ ਨੇ? ਜੇ ਕੋਈ ਆਦਮੀ ਸਾਡੀ ਬੇਇੱਜ਼ਤੀ ਕਰ ਦੇਵੇ, ਕੋਈ ਸਾਨੂੰ ਬੁਰਾ ਭਲਾ ਆਖ ਦੇਵੇ, ਤੇ ਫਿਰ ਇਹ ਸੋਚਣਾ ਚਲੋ ਬਈ ਜੋ ਇਸਨੇ ਬੋਲ ਦਿੱਤਾ ਠੀਕ ਹੈ, ਉਹਦਾ ਕੋਈ ਜਵਾਬ ਨਾ ਦੇਣਾ, ਉਹਨੂੰ ਮਾਫ ਕਰ ਦੇਣਾ, ਇਹਨੂੰ ਖਿਮਾ ਕਹਿੰਦੇ ਨੇ। ਪਰ ਇੱਥੇ ਆ ਕੇ ਥੋੜ੍ਹੀ ਜਿਹੀ ਇੱਕ ਹੋਰ ਵਿਚਾਰ ਮਹਾਂਪੁਰਖ ਦੱਸਦੇ ਸਨ ਬਈ ਕਈ ਵਾਰ ਮਨੁੱਖ ਦੇ ਨਾਲ ਅਜਿਹਾ ਵੀ ਹੁੰਦਾ ਹੈ ਜੇ ਕੋਈ ਆਪ ਨਾਲੋਂ ਤਕੜਾ ਹੋਵੇ ਉਹ ਆ ਕੇ ਤੁਹਾਨੂੰ ਗਾਲ ਕੱਢ ਦਿੰਦਾ, ਤੁਹਾਨੂੰ ਬੁਰਾ ਭਲਾ ਆਖ ਦਿੰਦਾ ਅਤੇ ਅਸੀਂ ਡਰਦੇ ਮਾਰੇ ਚੁੱਪ ਕਰ ਜਾਂਦੇ ਹਾਂ, ਅਤੇ ਫਿਰ ਜਦੋਂ ਸਾਡੀਆਂ ਦੂਸਰੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਨੇ ਅਤੇ ਫਿਰ ਅਸੀਂ ਉੱਥੇ ਜਾ ਕੇ ਇਹ ਗੱਲ ਇਸ ਢੰਗ ਦੇ ਨਾਲ ਪੇਸ਼ ਕਰਦੇ ਹਾਂ ਬਈ ਚਲੋ ਉਹਨੇ ਤਾਂ ਮੈਨੂੰ ਚਲੋ ਭਾਵੇਂ ਗਾਲ ਕੱਢ ਵੀ ਦਿੱਤੀ, ਬੁਰਾ ਭਲਾ ਆਖ ਵੀ ਦਿੱਤਾ, ਪਰ ਮੈਂ ਉਹਨੂੰ ਖਿਮਾ ਹੀ ਕਰ ਦਿੱਤਾ, ਮਾਫ ਕਰ ਦਿੱਤਾ। ਇਹਦਾ ਨਾਮ ਤੇ ਕੈਰਤਾ ਬੋਇਜਲੀ ਹੈ, ਇਹਨੂੰ ਖਿਮਾ ਨਹੀਂ ਕਹਿੰਦੇ। ਜੇ ਤਕੜੇ ਤੋਂ ਡਰਦਿਆਂ ਮਾਰਿਆਂ ਆਪਾਂ ਉਹਦਾ ਜਵਾਬ ਨਹੀਂ ਦੇ ਸਕਦੇ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਖਿਮਾ ਕੀਤਾ। ਅੰਦਰੋਂ ਤਾਂ ਅੱਗ ਸੁਲਗਦੀ ਹੈ, ਅੰਦਰੋਂ ਤਾਂ ਬਦਲੇ ਦੀ ਭਾਵਨਾ ਜਾਗਦੀ ਹੈ, ਪਰ ਸਾਡੇ ਵਿੱਚ ਇੰਨੀ ਤਾਕਤ ਨਹੀਂ ਅਸੀਂ ਉਸਨੂੰ ਜਵਾਬ ਦੇਈਏ। ਇਹਨੂੰ ਬੋਇਜਲੀ ਜਾਂ ਕੈਰਤਾ ਆਖਿਆ ਜਾਂਦਾ, ਇਹਨੂੰ ਖਿਮਾ ਨਹੀਂ ਆਖਿਆ ਜਾਂਦਾ। ਖਿਮਾ ਉਸ ਗੁਣ ਦਾ ਨਾਮ ਹੈ ਜੇ ਕੋਈ ਮਾੜਾ ਆਦਮੀ, ਗਰੀਬ ਆਦਮੀ ਜਿਸ ਤੋਂ ਅਸੀਂ ਬਦਲਾ ਵੀ ਲੈਣ ਜਾਣਦੇ ਹਾਂ, ਸਾਡੇ ਵਿੱਚ ਸਮਰੱਥਾ ਵੀ ਹੈ, ਸਾਧਨ ਵੀ ਸਾਰੇ ਨੇ, ਅਤੇ ਅਸੀਂ ਫਿਰ ਵੀ ਆਖੀਏ ਚਲੋ ਯਾਰ ਇਹ ਵੀ ਰੱਬ ਦਾ ਬੰਦਾ ਹੈ, ਜੇ ਇਹਦੇ ਕੋਲ ਕੋਈ ਗੱਲ ਆਖੀ ਵੀ ਗਈ ਹੈ ਚਲੋ ਹੁਣ ਇਹਨੂੰ ਵੀ ਖਿਮਾ ਹੀ ਕਰ ਦੇਣਾ ਚਾਹੀਦਾ। ਭਾਵ ਸਭ ਕੁਛ ਹੁੰਦਿਆਂ ਹੋਇਆਂ ਸਮਰੱਥਾ ਫਿਰ ਕਿਸੇ ਦੇ ਗੁਨਾਹ ਨੂੰ ਮਾਫ਼ ਕਰਨਾ, ਇਹਦਾ ਨਾਮ ਖਿਮਾ ਹੈ। ਪਰ ਦੁਨੀਆਂ ਦੇ ਵਿੱਚ ਦੇਖਣ ਵਿੱਚ ਇਹੀ ਮਿਲਦਾ, ਆਦਮੀ ਤਕੜੇ ਤੋਂ ਡਰਦਾ, ਮਾੜੇ ਨੂੰ ਡਰਾਉਂਦਾ। ਜੇ ਤੇ ਕੋਈ ਤਕੜਾ ਕੋਈ ਗੱਲ ਕਹਿ ਦੇਵੇ ਤੇ ਉਹਨੂੰ ਅਸੀਂ ਬਰਦਾਸ਼ਤ ਕਰ ਲੈਣੇ, ਜੇ ਕੋਈ ਮਾੜਾ ਸਾਨੂੰ ਆਖੇ ਤੇ ਉਹਦੇ ਗਲ ਪੈ ਜਾਂਦੇ। ਇਹ ਤੇ ਕੈਰਤਾ ਹੈ ਤੇ ਬੋਝਦਿਲੀ ਹੈ। ਸਤਿਗੁਰੂ ਨੇ ਆਖਿਆ ਹੈ, ਗੁਰਸਿੱਖ ਨੂੰ ਨਾ ਕਿਸੇ ਤੋਂ ਡਰਨਾ ਚਾਹੀਦਾ ਨਾ ਹੀ ਡਰਾਉਣਾ ਚਾਹੀਦਾ। ਪੈ ਕਾਹੂ ਕੋ ਦੇਤ ਨਹਿ ਪੈ ਮਾਨ ਤੇ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਲੋ ਇੱਥੇ ਭਗਤ ਜੀ ਫਰਮਾਉਂਦੇ ਨੇ ਦੁਬਧਾ ਮੇਠ, ਇਸ ਦੁਬਧਾ ਨੂੰ ਮੇਠ ਕੇ ਖਿਮਾ ਦੇ ਗੁਣ ਨੂੰ ਧਾਰਨ ਕਰਕੇ ਰੱਖੋ ਤੇ ਫਿਰ ਕਰਮ ਧਰਮ ਕੀ ਸੂਲ ਨਾ ਸਹੋ। ਫਿਰ ਕਰਮਾਂ ਧਰਮਾਂ ਦੀ ਸੂਲ ਭਾਵ ਇਹਦੀ ਜਿਹੜੀ ਪੀੜਾ ਹੈ ਇਹਨੂੰ ਵੀ ਨਹੀਂ ਸਹਾਰੋਗੇ। ਕਰਮਾਂ ਧਰਮਾਂ ਦੀ ਪੀੜਾ ਕੀ ਹੁੰਦੀ ਹੈ? ਕਿਸੇ ਕਰਮ ਧਰਮ ਨੂੰ ਕਰਨਾ ਹੋਵੇ ਉਹਦੇ ਲਈ ਵੀ ਮਰਯਾਦਾ ਦੀ ਲੋੜ ਹੁੰਦੀ ਹੈ, ਉਹਦੇ ਲਈ ਵੀ ਆਪਣੇ ਮਨ ਨੂੰ ਸਾਧਨਾ ਪੈਂਦਾ। ਜਿੰਨਾ ਚਿਰ ਤੱਕ ਮਨ ਨਾ ਸਾਧਿਆ ਜਾਵੇ ਉਨਾ ਚਿਰ ਤੱਕ ਅਸੀਂ ਕੋਈ ਵੀ ਧਰਮ ਕਰਮ ਨਹੀਂ ਕਰ ਸਕਦੇ। ਫਰਜ਼ ਕਰੋ ਹੁਣ ਆਪਾਂ ਅੰਮ੍ਰਿਤ ਛਕਣਾ ਹੈ, ਗੁਰੂ ਵਾਲੇ ਬਣਨਾ ਹੈ। ਇੱਕ ਬਹੁਤ ਧਰਮ ਕਰਮ ਹੈ, ਉੱਚਾ ਧਰਮ ਕਰਮ ਹੈ, ਪਰ ਇਹਦੇ ਲਈ ਆਪਣੇ ਤਨ ਨੂੰ ਅਤੇ ਮਨ ਨੂੰ ਪਹਿਲਾਂ ਸਾਧਣਾ ਪੈਂਦਾ। ਇਸੇ ਤਰ੍ਹਾਂ ਅਸੀਂ ਕੋਈ ਤੀਰਥਾਂ 'ਤੇ ਜਾਣਾ ਹੈ, ਕੋਈ ਪੂਜਾ ਪਾਠ ਕਰਨਾ ਹੈ, ਕੋਈ ਹੋਰ ਧਰਮ ਦਾ ਕੰਮ ਕਰਨਾ ਹੈ, ਉਹਦੇ ਲਈ ਖਰਚ ਵੀ ਕਰਨਾ ਪੈਂਦਾ, ਖੇਚਲ ਵੀ ਸਹਾਰਨੀ ਪੈਂਦੀ। ਹੁਣ ਫਰਜ਼ ਕਰੋ ਕੋਈ ਆਪਾਂ ਪੁੰਨ ਦਾਨ ਹੀ ਕਰਨਾ, ਉਹਦੇ ਲਈ ਤੁਹਾਨੂੰ ਮਾਇਆ 'ਤੇ ਖਰਚ ਕਰਨੀ ਪਵੇਗੀ, ਸਮਾਂ ਵੀ ਦੇਣਾ ਪਵੇਗਾ। ਕਰਮ ਧਰਮ ਦੀ ਵੀ ਆਪਣੀ ਇੱਕ ਪੀੜਾ ਹੈ, ਉਹਦੀ ਵੀ ਇੱਕ ਤਕਲੀਫ ਹੁੰਦੀ ਹੈ। ਪਰ ਭਗਤ ਜੀ ਕਹਿੰਦੇ ਨੇ ਜਦੋਂ ਤੁਸੀਂ ਨਾਮ ਬਾਣੀ ਦੇ ਪਰਚੇ ਵਿੱਚ ਪਰਚ ਗਏ, ਦੁਬਧਾ ਨੂੰ ਮੇਟ ਕੇ ਖਿਮਾ ਨੂੰ ਗ੍ਰਹਿਣ ਕਰ ਲਿਆ, ਫਿਰ ਤੁਹਾਨੂੰ ਹੋਰ ਕਰਮ ਧਰਮ ਕਰਨ ਦੀ ਲੋੜ ਹੀ ਨਹੀਂ ਰਹੇਗੀ। ਕਰਮਾਂ ਧਰਮਾਂ ਦੀ ਸੂਲ ਪੀੜਾ ਨੂੰ ਸਹਾਰਨ ਦੀ ਲੋੜ ਹੀ ਨਹੀਂ ਰਹੇਗੀ, ਕਿਉਂਕਿ ਨਾਮ ਦਾ ਪਰਚਾ ਹੀ ਅਤੇ ਸ਼ਬਦ ਦਾ ਪਰਚਾ ਹੀ ਤੁਹਾਡੇ ਸਾਰੇ ਕੰਮ ਸਵਾਰ ਦੇਵੇਗਾ। ਇਸ ਲਈ ਤੁਹਾਨੂੰ ਹੋਰ ਕਰਮਾਂ ਧਰਮਾਂ ਦੀ ਮਰਯਾਦਾ, ਉਹਦੀਆਂ ਵਿਧੀਆਂ, ਉਹਦੇ ਲਈ ਖਰਚ ਖੇਚਲ ਕਰਨਾ, ਉਹਦੀ ਦੁੱਖ ਤਕਲੀਫ ਬਿਲਕੁਲ ਨਹੀਂ ਸਹਾਰਨੀ ਪਵੇਗੀ।
ਸਤੈ ਸਤਿਕਾਰ ਬਾਚਾ ਜਾਣ, ਆਤਮ ਰਾਮ ਲਿਓ ਪਰਵਾਣ।
ਲੋ ਹੁਣ ਭਗਤ ਜੀ ਸਤੈ ਦਾ ਅਰਥ ਹੈ ਜੋ ਸੱਤਵੀਂ ਥਿਤ ਹੈ, ਕਿਉਂਕਿ ਛਟੀ ਥਿਤ ਦੁਆਰਾ ਉਪਦੇਸ਼ ਦਿੱਤਾ। ਹੁਣ ਜੋ ਸਤੈ ਸੱਤਵੀਂ ਥਿਤ ਹੈ ਉਸ ਦੁਆਰਾ ਭਗਤ ਜੀ ਉਪਦੇਸ਼ ਦੇ ਰਹੇ ਹਨ। ਸਤੈ ਸਤਿਕਾਰ ਬਾਚਾ ਜਾਣ, ਭਗਤ ਜੀ ਕਹਿੰਦੇ ਨੇ ਗੁਰਮੁਖੋ ਜਿਹੜੀ ਸਤਿਗੁਰੂ ਦੀ ਬਾਣੀ ਹੈ ਉਹਨੂੰ ਨਿਸ਼ਚੇ ਪੂਰਵਕ ਸੱਚੀ ਕਰਕੇ ਜਾਣੋ, ਭਾਵ ਜੋ ਕੁਝ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਲਿਖਿਆ ਹੈ, ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ, ਇੱਕ ਇੱਕ ਪੰਕਤੀ, ਇੱਕ ਇੱਕ ਹੁਕਮਨਾਮਾ, ਇਹ ਬਿਲਕੁਲ ਸੱਚ ਦੀ ਵਿਆਖਿਆ ਕਰ ਰਿਹਾ ਹੈ। ਕਿਸੇ ਪੁਰਸ਼ ਨੇ ਇਹ ਗੱਲ ਆਖੀ ਬਈ ਉਹ ਕਿਹੜੀ ਚੀਜ਼ ਹੈ ਜਿਹੜੀ ਗੁਰੂ ਮਹਾਰਾਜ ਦੀ ਬਾਣੀ ਵਿੱਚ ਨਹੀਂ? ਇਹ ਸਮੁੰਦਰ ਹੈ, ਰਤਨਾ ਰਤਨ ਪਦਾਰਥ, ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਪਰ ਹੁਣ ਦੂਜੇ ਪਾਸੇ ਫਿਰ ਇਹ ਸਵਾਲ ਹੋਇਆ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਗੁਰਬਾਣੀ ਵਿੱਚ ਨਹੀਂ ਹੈ? ਤਾਂ ਇੱਕ ਸੱਜਣ ਨੇ ਆਖਿਆ ਇੱਕੋ ਹੀ ਚੀਜ਼ ਹੈ ਜਿਹੜੀ ਗੁਰਬਾਣੀ ਵਿੱਚ ਨਹੀਂ, ਹੋਰ ਸਾਰਾ ਕੁਝ ਇਹਦੇ ਵਿੱਚ ਹੈ। ਪਹਿਲਾਂ ਤਾਂ ਸੁਣ ਕੇ ਅਸੀਂ ਵੀ ਹੈਰਾਨ ਹੁੰਦੇ ਹਾਂ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਗੁਰਬਾਣੀ ਵਿੱਚ ਨਹੀਂ। ਅਤੇ ਫਿਰ ਉਹ ਸੱਜਣ ਨੇ ਅੱਗੋਂ ਜਵਾਬ ਦਿੱਤਾ, ਗੁਰਬਾਣੀ ਵਿੱਚ ਝੂਠ ਨਹੀਂ ਹੈ, ਇਹ ਤਾਂ ਮੰਨਣੀ ਪਊਗੀ ਨਾ ਗੱਲ। ਬਾਣੀ ਵਿੱਚ ਹੋਰ ਸਭ ਕੁਝ ਹੈ ਪਰ ਝੂਠ ਇਹਦੇ ਨੇੜੇ ਤੇੜੇ ਵੀ ਨਹੀਂ ਹੈ। ਜਿਵੇਂ ਸੂਰਜ ਦੇ ਨੇੜੇ ਹਨੇਰਾ ਬਿਲਕੁਲ ਨਹੀਂ ਟੁੱਕ ਸਕਦਾ, ਇਸੇ ਤਰ੍ਹਾਂ ਗੁਰਬਾਣੀ ਸੱਚ ਦਾ ਸੂਰਜ ਹੈ, ਇਹਦੇ ਸਾਹਮਣੇ ਝੂਠ ਨਹੀਂ ਜਾ ਸਕਦਾ। ਇਸੇ ਲਈ ਸਤਿਗੁਰੂ ਦੀ ਬਾਣੀ ਅੱਜ ਵੀ ਸੱਚੀ ਹੈ ਅਤੇ ਕੱਲ ਵੀ ਸੱਚੀ ਹੈ ਅਤੇ ਹਮੇਸ਼ਾ ਹਮੇਸ਼ਾ ਸੱਚੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਸਤ ਕੀ ਬਾਣੀ ਨਾਨਕ ਆਖੇ ਸੱਚ ਸੁਣਾਈ ਸੀ ਸੱਚ ਕੀ ਬੇਲਾ। ਇਹ ਸੱਚੀ ਬਾਣੀ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਇਸ ਬਾਣੀ ਤੇ ਵਿਸ਼ਵਾਸ ਕਰਨਾ ਚਾਹੀਦਾ। ਭਗਤ ਜੀ ਫਰਮਾਉਂਦੇ ਨੇ ਸਾਤੈ ਸਤਕਰ ਬਾਚਾ ਜਾਣ। ਗੁਰਮੁਖੋ, ਇਹ ਸਤਿਗੁਰੂ ਦੀ ਬਾਣੀ ਨੂੰ ਸੱਚੀ ਜਾਣ ਕੇ ਆਪਣੇ ਮਨ ਵਿੱਚ ਧਾਰਨ ਕਰੋ, ਅਥਵਾ ਨਿਸ਼ਚੈ ਪੂਰਵਕ ਸਤਿਗੁਰੂ ਦੀ ਬਾਣੀ ਨੂੰ ਸੱਚੀ ਕਰਕੇ ਜਾਣੋ। ਆਤਮ ਰਾਮ ਲਿਹੋ ਪ੍ਰਵਾਨ। ਤੇ ਨਾਲ ਹੀ ਭਗਤ ਜੀ ਕਹਿੰਦੇ ਨੇ, ਤੁਸੀਂ ਸਤਿਗੁਰੂ ਦੀ ਬਾਣੀ ਨਾਲ ਜੁੜ ਕੇ ਪ੍ਰਵਾਨ, ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਜਾਓ। ਸਤਿਗੁਰੂ ਦੀ ਬਾਣੀ ਨੂੰ ਸੱਚੀ ਜਾਣ ਕੇ, ਸਤਿਗੁਰੂ ਦੀ ਬਾਣੀ ਤੇ ਨਿਸ਼ਚਾ ਕਰਕੇ ਤੇ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਜਾਓ। ਤੇ ਪ੍ਰਵਾਨ ਹੋ ਕੇ ਆਤਮ ਰਾਮ ਲਿਹੋ ਪ੍ਰਵਾਨ, ਤੁਸੀਂ ਆਤਮਾ ਤੇ ਪਰਮਾਤਮਾ ਨੂੰ ਵੀ ਪ੍ਰਾਪਤ ਕਰ ਲਓ। ਇਹਦਾ ਮਤਲਬ ਇਹ ਹੈ, ਜਿਹੜਾ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਬਾਣੀ ਨੂੰ ਆਪਣੇ ਨਿਸ਼ਚੇ ਨਾਲ ਸੱਚੀ ਜਾਣ ਲੈਂਦਾ ਹੈ, ਫਿਰ ਉਹ ਗੁਰੂ ਨੂੰ ਪ੍ਰਵਾਨ ਹੋ ਜਾਂਦਾ ਹੈ। ਜਿਹੜਾ ਗੁਰੂ ਨੂੰ ਪ੍ਰਵਾਨ ਹੋ ਗਿਆ, ਫਿਰ ਉਹ ਆਤਮਾ ਤੇ ਰਾਮ ਪਰਮਾਤਮਾ ਨੂੰ ਪਛਾਣ ਲੈਂਦਾ ਹੈ।
ਛੂਟੈ ਸੰਸਾਰ ਮਿਟ ਜਾਹੇ ਦੁੱਖ, ਸੁਨ ਸਰੋਵਰ ਪਾਵੋ ਸੁਖ।
ਲੋ, ਹਜ਼ੂਰ ਕਹਿੰਦੇ ਨੇ, ਜਿਹੜਾ ਭਾਈ ਗੁਰਬਾਣੀ ਤੇ ਨਿਸ਼ਚਾ ਕਰਦਾ ਹੈ ਵੀ ਇਹ ਤੁਰਕੀ ਬਾਣੀ ਸੱਚੀ ਹੈ, ਛੂਟੈ ਸੰਸਾਰ, ਉਹਦਾ ਸਭ ਸੰਸਾਰ ਭਰਮ ਦੂਰ ਹੋ ਜਾਂਦਾ ਹੈ। ਮਿਟ ਜਾਹੇ ਦੁੱਖ, ਤੇ ਜਿੰਨੇ ਵੀ ਦੁੱਖ ਨੇ, ਦੁੱਖ ਅਨੇਕਾਂ ਪ੍ਰਕਾਰ ਦੇ ਨੇ, ਸਾਰੇ ਦੁੱਖ ਵੀ ਉਹਦੇ ਮਿਟ ਜਾਂਦੇ ਹਨ। ਸੁਨ ਸਰੋਵਰ ਪਾਵੋ ਸੁਖ। ਹਜ਼ੂਰ ਕਹਿੰਦੇ ਨੇ, ਜਿਹੜਾ ਬਾਣੀ ਤੇ ਨਿਸ਼ਚਾ ਕਰ ਲਵੇ ਉਹ ਗੁਰੂ ਨੂੰ ਪ੍ਰਵਾਨ ਹੋ ਜਾਂਦਾ, ਉਹਦਾ ਸੰਸਾਰ ਵੀ ਭੁਲੇਖਾ ਵੀ ਸਾਰਾ ਦੂਰ ਹੋ ਜਾਂਦਾ, ਉਹਦੇ ਦੁੱਖ ਵੀ ਸਾਰੇ ਮਿਟ ਜਾਂਦੇ ਨੇ। ਸੁਨ ਸਰੋਵਰ ਪਾਵੋ ਸੁਖ। ਲੋ, ਭਗਤ ਜੀ ਕਹਿੰਦੇ ਨੇ, ਜਿਹੜਾ ਫੁਰ ਅਵਸਥਾ ਹੈ, ਜਾਂ ਸੁਨ ਦਾ ਅਰਥ ਦਸਮ ਦੁਆਰ ਵੀ ਕੀਤਾ, ਤੇ ਸੁਨ ਦਾ ਅਰਥ ਜਿਹੜੀ ਅਫੁਰ ਅਵਸਥਾ ਹੈ, ਜਿੱਥੇ ਮਨ ਦਾ ਫੁਰਨਾ ਵੀ ਸ਼ਾਂਤ ਹੋ ਜਾਵੇ, ਉਹ ਐਸੀ ਆਨੰਦਮਈ ਅਵਸਥਾ ਹੈ। ਭਗਤ ਜੀ ਕਹਿੰਦੇ ਨੇ, ਉਹ ਇੱਕ ਮਨੋ ਅੰਮ੍ਰਿਤ ਦਾ ਸਰੋਵਰ ਹੈ, ਸੁਨ ਸਰੋਵਰ। ਜਿਹੜੀ ਮਨ ਦੀ ਅਫੁਰ ਅਵਸਥਾ ਹੈ, ਉਹ ਮਨ ਨੂੰ ਇੱਕ ਅੰਮ੍ਰਿਤ ਦਾ ਸਰੋਵਰ ਹੈ, ਉਹਦੇ ਵਿੱਚ ਇਸ਼ਨਾਨ ਕਰਕੇ ਤੁਸੀਂ ਮਹਾਨ ਆਤਮਕ ਸੁਖ ਨੂੰ ਪ੍ਰਾਪਤ ਕਰ ਲਵੋਗੇ।
ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਤਮ ਹੈ ਅਕੁਲ ਮਹਾਨਿਦਰਾਇਆ।
ਲੋ, ਹੁਣ ਅੱਠਵੀਂ ਅਸ਼ਟਮੀ ਦਾ ਅਰਥ ਹੈ ਅੱਠਵੀਂ ਥਿਤ। ਅੱਠਵੀਂ ਥਿਤ ਦੁਆਰਾ ਭਗਤ ਜੀ ਉਪਦੇਸ਼ ਦਿੰਦੇ ਹਨ, ਅਸ਼ਟ ਧਾਤ ਕੀ ਕਾਇਆ। ਇਹ ਜਿਹੜੀ ਕਾਇਆ ਸਾਡੀ ਦੇਹ ਹੈ, ਇਹ ਅੱਠ ਧਾਤਾਂ ਦੀ ਬਣੀ ਹੋਈ ਹੈ। ਆਹ ਜੋ ਸਾਡਾ ਸਰੀਰ ਹੈ ਨਾ, ਇਹਦੇ ਵਿੱਚ ਅੱਠ ਧਾਤਾਂ ਨੇ, ਅੱਠ ਮੂਲਕ ਪ੍ਰਕਿਰਤੀਆਂ ਨੇ, ਜਿਨ੍ਹਾਂ ਦੇ ਵਿੱਚ ਵੀ ਉਹ ਮਾਂ ਕੀ ਰਕਤ ਪਿਤਾ ਬਿੰਦ ਤਾਰਾ, ਮਾਂ ਦੀ ਰਕਤ ਵੀ ਹੈ, ਬਿੰਦ ਵੀ ਹੈ, ਹੱਡੀਆਂ ਵੀ ਨੇ। ਇਹ ਸਾਰੀਆਂ ਉਹਨਾਂ ਧਾਤੂਆਂ ਦੇ ਨਾਮ ਨੇ। ਵੈਦਿਕ ਦੇ ਡਾਕਟਰੀ ਦੇ ਹਿਸਾਬ ਦੇ ਨਾਲ ਸਾਡੀ ਇਹ ਦੇਹ ਅੱਠ ਧਾਤੂਆਂ ਤੋਂ ਬਣੀ ਹੋਈ ਹੈ। ਤਾਂ ਮੈਂ ਅਕੁਲ ਮਹਾਨਿਦਰ ਆਇਆ। ਲੋਕ ਭਗਤ ਜੀ ਕਹਿੰਦੇ ਨੇ, ਇਸੇ ਹੀ ਦੇਹ ਦੇ ਵਿੱਚ ਅਕੁਲ ਜੋ ਕੁਲਾਂ ਤੋਂ ਰਹਿਤ, ਤੇ ਮਹਾਨਿਦ ਜਿਹੜਾ ਬਹੁਤ ਵੱਡਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਤੇ ਰਾਇਆ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਆਪ, ਉਹ ਵੀ ਸਾਡੀ ਦੇਹ ਦੇ ਵਿੱਚ ਵਸ ਰਿਹਾ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸਾਡੇ ਸਰੀਰ ਦੇ ਵਿੱਚ ਪਰਮੇਸ਼ਰ ਦਾ ਨਾਮ ਵੀ ਵਸ ਰਿਹਾ ਹੈ, ਤੇ ਅਕਾਲ ਪੁਰਖ ਵਾਹਿਗੁਰੂ ਆਪ ਵੀ ਸਾਡੇ ਅੰਦਰ ਵਸ ਰਿਹਾ ਹੈ। ਦੇਹੀ ਅੰਦਰ ਨਾਮ ਨਿਵਾਸੀ, ਆਪੇ ਕਰਤਾ ਹੈ ਅਵਨਾਸੀ। ਨੌਨਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਤੁਸੀਂ ਬਾਣੀ ਨੂੰ ਪੜ੍ਹੀ ਜਾਓ, ਪੜ੍ਹੀ ਜਾਓ, ਆਹੀ ਦੋ ਗੱਲਾਂ ਤੁਹਾਨੂੰ ਮਿਲਣਗੀਆਂ। ਸਾਡੀ ਦੇਹ ਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਰਿਹਾ ਹੈ, ਤੇ ਪਰਮੇਸ਼ਰ ਆਪ ਵੀ ਵਸ ਰਿਹਾ ਹੈ।
ਗੁਰਗਮ ਗਿਆਨ ਬਤਾਵੈ ਭੇਦ, ਉਲਟਾ ਰਹਿ ਅਭੰਗ ਅਛੇਦ।
ਲੋ, ਭਗਤ ਜੀ ਫਰਮਾਉਂਦੇ ਨੇ, ਗੁਰਗਮ ਗਿਆਨ ਬਤਾਵੈ ਭੇਦ। ਜਿਹੜਾ ਗੁਰਸਿੱਖ ਮਾਈ ਪਾਈ ਗੁਰਗਮ, ਗੁਰੂ ਦੇ ਪਾਸ ਚੱਲ ਕੇ ਜਾਂਦਾ ਹੈ, ਗਮ ਦਾ ਅਰਥ ਹੁੰਦਾ ਜਾਣਾ। ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਦੇ ਕੋਲ ਜਾਂਦਾ ਹੈ, ਗਿਆਨ ਬਤਾਵੈ ਭੇਦ। ਗੁਰੂ ਮਹਾਰਾਜ ਆਪਣੇ ਗਿਆਨ ਦੁਆਰਾ ਇਹਨੂੰ ਅੰਦਰਲੀਆਂ ਚੀਜ਼ਾਂ ਦਾ ਭੇਦ ਦੱਸ ਦਿੰਦੇ ਨੇ। ਗੁਰਮੁਖਾ, ਤੇਰੇ ਅੰਦਰ ਹੀ ਪਰਮੇਸ਼ਰ ਦਾ ਨਾਮ ਹੈ, ਤੇਰੇ ਅੰਦਰ ਹੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ, ਇਸ ਗੱਲ ਦਾ ਗੁੱਝਾ ਭੇਦ ਗੁਰੂ ਮਹਾਰਾਜ ਦੱਸਦੇ ਨੇ। ਗੁਰੂ ਤੋਂ ਬਿਨਾਂ ਹੋਰ ਕੋਈ ਦੱਸ ਵੀ ਨਹੀਂ ਸਕਦਾ ਜਦੋਂ ਕਿਸੇ ਨੂੰ ਪਤਾ ਹੀ ਨਹੀਂ। ਯੋਗੀ ਤਾਂ 6 ਚੱਕਰਾਂ ਬਾਰੇ ਹੀ ਦੱਸ ਸਕਦੇ ਨੇ, ਡਾਕਟਰ ਸਾਡੇ ਸਰੀਰ ਦੀਆਂ 8 ਧਾਤੂਆਂ ਬਾਰੇ ਹੀ ਦੱਸ ਸਕਦੇ ਨੇ, ਪਰ ਸਾਡੇ ਅੰਦਰ ਪਰਮੇਸ਼ਰ ਵੀ ਵਸਦਾ ਹੈ, ਉਸਦਾ ਨਾਮ ਵੀ ਵਸ ਰਿਹਾ ਹੈ। ਇਹਦੇ ਬਾਰੇ ਨਾ ਡਾਕਟਰ ਦੱਸ ਸਕਦਾ, ਨਾ ਯੋਗੀ ਦੱਸ ਸਕਦਾ, ਨਾ ਕੋਈ ਹੋਰ ਦੱਸ ਸਕਦਾ। ਇਹਦੇ ਬਾਰੇ ਤਾਂ ਗੁਰੂ ਮਹਾਰਾਜ ਹੀ ਦੱਸ ਸਕਦੇ ਨੇ ਵੀ ਸਰੀਰ ਇਹ ਹੱਡੀਆਂ ਦਾ ਢਾਂਚਾ ਹੀ ਨਹੀਂ, ਇਹ 8 ਧਾਤੂਆਂ ਦਾ ਬਣਿਆ ਹੋਇਆ ਹੀ, ਇਹ ਸਾਡਾ ਸਰੀਰ ਨਹੀਂ, ਇਹਦੇ ਵਿੱਚ ਕੇਵਲ 6 ਚੱਕਰ ਹੀ ਨਹੀਂ, ਇਹਦੇ ਵਿੱਚ ਪਰਮੇਸ਼ਰ ਵੀ ਹੈ, ਇਹਦੇ ਵਿੱਚ ਉਸ ਪ੍ਰਭੂ ਦਾ ਨਾਮ ਵੀ ਹੈ। ਜਿਹੜਾ ਗੁਰਸੇ ਗੁਰੂ ਦੇ ਕੋਲ ਜਾਂਦਾ ਹੈ ਅਤੇ ਗੁਰੂ ਮਹਾਰਾਜ ਗਿਆਨ ਦੁਆਰਾ ਉਸਨੂੰ ਇਹ ਸਾਰਾ ਲੋੜੀਂਦਾ ਭੇਦ ਦੱਸ ਦਿੰਦੇ ਨੇ, ਉਲਟਾ ਰਹਿ ਅਪੰਗ ਸ਼ੇਦ, ਫਿਰ ਇਹ ਗੁਰੂ ਦੇ ਗਿਆਨ ਨੂੰ ਹਾਸਲ ਕਰਕੇ ਸਾਡਾ ਮਨ ਸੰਸਾਰ ਵੱਲੋਂ, ਪਦਾਰਥਾਂ ਵੱਲੋਂ, ਵਿਸ਼ਿਆਂ ਵੱਲੋਂ ਉਲਟ ਕੇ ਅਤੇ ਅਪੰਗ ਜੋ ਨਾਸ ਤੋਂ ਰਹਿਤ ਅਤੇ ਅਸ਼ੇਦ ਕੱਟਣ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਵਿੱਚ ਜੁੜਿਆ ਰਹਿੰਦਾ। ਇਹਦਾ ਮਤਲਬ ਇਹ ਹੈ ਜਦੋਂ ਗੁਰੂ ਮਹਾਰਾਜ ਸਾਨੂੰ ਆਪਣੇ ਗਿਆਨ ਦੁਆਰਾ ਅੰਦਰਲਾ ਭੇਦ ਦੱਸ ਦਿੰਦੇ ਨੇ, ਫਿਰ ਸਾਡਾ ਮਨ ਸੰਸਾਰ ਵੱਲੋਂ ਹਟ ਕੇ, ਉਲਟਾ ਦਾ ਅਰਥ ਹੈ ਵੀ ਸੰਸਾਰ ਵੱਲੋਂ ਹਟ ਕੇ, ਪਦਾਰਥਾਂ ਵੱਲੋਂ ਉਲਟ ਕੇ, ਅਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਟਿਕ ਜਾਂਦਾ ਹੈ।
ਨੌਮੀ ਨਵੇਂ ਦੁਆਰ ਕੋ ਸਾਧ, ਬਹਿਤੀ ਮਨਸਾ ਰਾਖੋ ਬਾਂਧ।
ਲਓ ਹੁਣ ਭਗਤ ਜੀ ਨੌਵੀਂ ਥਿਤ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਨੌਵੀਂ ਨਵੇਂ ਦੁਆਰ ਕੋ ਸਾਧ, ਨੌਵੀਂ ਥਿਤ ਦੁਆਰਾ ਇਹ ਉਪਦੇਸ਼ ਹੈ। ਗੁਰਮੁਖੋ, ਤੁਸੀਂ ਜਿਹੜੇ 9 ਦੁਆਰ ਨੇ, ਸਾਡਾ ਸਰੀਰ ਇੱਕ ਮੰਦਰ ਹੈ, ਇਹਦੇ 9 ਦਰਵਾਜ਼ੇ ਨੇ। ਉਹ 9 ਦਰਵਾਜ਼ੇ ਕਿਹੜੇ ਨੇ? ਜਿਹੜੀਆਂ 9 ਗੋਲਕਾਂ ਨੇ, 10 ਇੰਦਰੀਆਂ ਨੇ, ਕਿਉਂਕਿ ਇੱਕ ਇੰਦਰੀਆ, ਇੱਕ ਦੁਆਰ ਇਹੋ ਜਿਹਾ ਜਿਹਦੇ ਵਿੱਚ 2 ਇੰਦਰੀਏ ਵਸਦੇ ਨੇ। ਆਹ ਸਾਡਾ ਮੂੰਹ ਹੈ, ਮੂੰਹ ਦੇ ਵਿੱਚ ਇੱਕ ਵਾਕ ਇੰਦਰੀਆ ਹੈ ਅਤੇ ਇੱਕ ਗਿਆਨ ਇੰਦਰੀਆ ਹੈ, ਕਰਮ ਇੰਦਰੀਆ ਹੈ, ਇੱਕ ਗਿਆਨ ਇੰਦਰੀਆ ਹੈ। ਸਾਡੇ ਮੂੰਹ ਦੇ ਵਿੱਚ 2 ਇੰਦਰੀਏ ਨੇ। ਉਹ 2 ਇੰਦਰੀਏ ਕਿਵੇਂ ਨੇ? ਵੀ ਇੱਕ ਤਾਂ ਅਸੀਂ ਬੋਲਦੇ ਹਾਂ, ਇਹ ਜਿਹੜੀ ਬੋਲਣ ਵਾਲਾ ਇੰਦਰੀਆ ਉਹਨੂੰ ਵਾਕ ਇੰਦਰੀਆ ਕਹਿੰਦੇ ਨੇ, ਆਪਾਂ ਜ਼ੁਬਾਨ ਤੋਂ ਬੋਲਦੇ ਹਾਂ ਨਾ, ਅਤੇ ਦੂਸਰਾ ਹੈ ਗਿਆਨ ਇੰਦਰੀਆ। ਅਤੇ ਅਸੀਂ ਜਿੱਥੇ ਜ਼ੁਬਾਨ ਤੋਂ ਬੋਲਦੇ ਹਾਂ, ਉੱਥੇ ਜ਼ੁਬਾਨ ਦੇ ਵਿੱਚ ਇੱਕ ਹੋਰ ਵੀ ਗੁਣ ਹੈ। ਜਦੋਂ ਆਪਾਂ ਕੋਈ ਵੀ ਪਦਾਰਥ ਛਕਦੇ ਹਾਂ, ਉਹਦੇ ਸਵਾਦ ਨੂੰ ਵੀ ਰਸਨਾ ਹੀ ਦੱਸਦੀ ਹੈ ਵੀ ਇਹ ਮਿੱਠਾ ਹੈ, ਸਲੂਣਾ ਹੈ, ਖੱਟਾ ਹੈ, ਜਾਂ ਇਹਦਾ ਕੋਈ ਹੋਰ ਟੇਸਟ ਹੈ। ਇਸ ਲਈ ਇਹ ਮੂੰਹ ਦੇ ਵਿੱਚ 2 ਇੰਦਰੀਏ ਨੇ, ਇੱਕ ਕਰਮ ਇੰਦਰੀਆ, ਦੂਸਰਾ ਗਿਆਨ ਇੰਦਰੀਆ। ਕਰਮ ਇੰਦਰੀਆ ਬੋਲਣ ਦੀ ਕਿਰਿਆ ਕਰਦਾ ਹੈ, ਅਤੇ ਗਿਆਨ ਇੰਦਰੀਆ ਜਿਹੜੇ ਖਾਧੇ ਹੋਏ ਪਦਾਰਥ ਨੇ ਉਹਨਾਂ ਦੇ ਰਸ ਨੂੰ ਅਨੁਭਵ ਕਰਦਾ। ਲੋਕ ਭਗਤ ਜੀ ਕਹਿੰਦੇ ਨੇ ਨੌਵੀਂ ਨਵੇਂ ਦੁਆਰ ਕੋ ਸਾਧ, ਇਹ ਨੌਵੀਂ ਥਿਤ ਦੁਆਰਾ ਉਪਦੇਸ਼ ਹੈ। ਤੁਹਾਡੇ 9 ਦੁਆਰ ਨੇ ਸਰੀਰ ਦੇ ਭਾਈ, ਇਹਨਾਂ ਨੂੰ ਸਾਧ ਲਓ। ਸਾਧਨ ਤੋਂ ਮੁਰਾਦ ਹੈ ਤੁਸੀਂ ਇਹਨਾਂ 9 ਗੋਲਕਾਂ ਨੂੰ ਮਾੜੇ ਪਾਸਿਆਂ ਤੋਂ, ਵਿਸ਼ਿਆਂ ਵਿਕਾਰਾਂ ਤੋਂ, ਚੋਰੀ ਯਾਰੀ ਤੋਂ, ਭੈੜੇ ਪਾਸਿਆਂ ਤੋਂ ਰੋਕ ਲਵੋ। ਇਹ ਜਿਹੜੀਆਂ 9 ਗੋਲਕਾਂ ਨੇ, ਜਿਵੇਂ ਪਿੱਛੇ ਵੀ ਵਿਚਾਰ ਸੁਣ ਚੁੱਕੇ ਹੋ ਵੀ ਜਿਹੜੇ ਹੱਥ ਨੇ ਇਹਨਾਂ ਦੇ ਨਾਲ ਤੁਸੀਂ ਚੋਰੀ ਨਾ ਕਰੋ, ਝੂਠੇ ਦਸਖਤ ਨਾ ਕਰੋ, ਹੱਥਾਂ ਨਾਲ ਕੋਈ ਹੋਰ ਭੈੜਾ ਕੰਮ ਨਾ ਕਰੋ, ਪੈਰਾਂ ਦੇ ਨਾਲ ਮਾੜੇ ਪਾਸੇ ਨਾ ਜਾਓ, ਇਹਨਾਂ ਨੂੰ ਸਾਧਣਾ। ਅਤੇ ਅੱਖਾਂ ਦੇ ਨਾਲ ਪਰਾਏ ਤਨ ਪਰਾਏ ਧਨ ਨੂੰ ਭੈੜੀ ਦ੍ਰਿਸ਼ਟੀ ਨਾਲ ਨਾ ਵੇਖੋ, ਇਹ ਆਪਣੇ ਸਾਰੇ ਇੰਦਰੀਆਂ ਨੂੰ ਸਾਧਣਾ। ਆਪਣੀ ਜ਼ੁਬਾਨ ਦੇ ਨਾਲ ਕਿਸੇ ਨੂੰ ਗਾਲ ਨਾ ਕੱਢੋ, ਫਿੱਕਾ ਬਚਨ ਨਾ ਬੋਲੋ, ਇਹਨੂੰ ਵੀ ਸਾਧਣਾ। ਤੁਸੀਂ ਆਪਣੇ ਜਿਹੜੇ ਇਹ 9 ਹੀ ਦੁਆਰ ਨੇ, 9 ਗੋਲਕਾਂ ਨੇ, ਇਹਨਾਂ ਨੂੰ ਸਾਧ ਲਓ। ਬਹਿਤੀ ਮਨਸਾ ਰੱਖੋ ਬਾਂਧ। ਲੋ ਭਗਤ ਜੀ ਕਹਿੰਦੇ ਨੇ ਤੁਹਾਡੇ ਅੰਦਰ ਬਹਿਤੀ ਮਨਸਾ ਇੱਕ ਵਾਸ਼ਨਾ ਦੀ ਨਦੀ ਵਗ ਰਹੀ ਹੈ, ਇਹਨੂੰ ਵੀ ਬੰਨ ਕੇ ਰੱਖੋ, ਇਹਨੂੰ ਵੀ ਬੰਨ ਲਾ ਕੇ ਰੱਖੋ। ਇੱਕ ਤਾਂ ਜਿਹੜੇ ਨੌ ਦਰਵਾਜ਼ੇ ਨੇ, ਨੌ ਗੋਲਕਾਂ ਨੇ, ਇਹਨਾਂ ਰਾਹੀਂ ਸਾਡਾ ਮਨ ਵਿਸ਼ਿਆਂ ਵੱਲ ਦੌੜਦਾ, ਇਹਨਾਂ ਨੂੰ ਸਾਧ ਲਓ। ਅਤੇ ਦੂਸਰੀ ਜਿਹੜੀ ਮਨ ਦੇ ਅੰਦਰ ਵਿਸ਼ੇ ਵਾਸ਼ਨਾ ਦੀ ਨਦੀ ਵਗ ਰਹੀ ਹੈ, ਇਹਨੂੰ ਬੰਨ ਲਾ ਦਿਓ, ਇਹਨੂੰ ਰੋਕ ਦਿਓ। ਅਤੇ ਫਿਰ ਜਦੋਂ ਤੁਸੀਂ ਹੌਲੀ ਹੌਲੀ ਆਪਣੇ ਸਰੀਰ ਨੂੰ ਸਾਧ ਲਵੋਗੇ, ਅਤੇ ਜਿਹੜੇ ਮਨ ਦੇ ਬਾਹਰ ਜਾਣ ਦੇ ਰਸਤੇ ਨੇ ਉਹ ਇਹੀ ਨੇ, ਪੰਜ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ। ਜਦੋਂ ਤੁਸੀਂ ਇਹਨਾਂ ਨੂੰ ਸਾਧ ਲਿਆ, ਜਿਹੜੀ ਵਿਸ਼ਿਆਂ ਦੀ ਵਾਸ਼ਨਾ ਇਹਨਾਂ ਦੇ ਰਾਹੀਂ ਬਾਹਰ ਨੂੰ ਜਾ ਰਹੀ ਸੀ, ਉਹਨੂੰ ਵੀ ਰੋਕ ਦਿੱਤਾ, ਅਤੇ ਫਿਰ ਇਹ ਤੁਹਾਡਾ ਮਨ ਵਸ ਵਿੱਚ ਆ ਜਾਵੇਗਾ।
ਲੋਭ ਮੋਹ ਸਭ ਬੀਸਰ ਜਾਹੋ, ਜੁਗ ਜੁਗ ਜੀਵੋ ਅਮਰ ਫਲ ਖਾਓ।
ਲੋਕ ਭਗਤ ਕਬੀਰ ਜੀ ਫਰਮਾਉਂਦੇ ਹਨ, ਲੋਭ ਮੋਹ ਸਭ ਬਿਸਰ ਜਾਹੋ। ਗੁਰਮੁਖੋ, ਜਿੱਥੇ ਤੁਸੀਂ ਨਾ ਗੋਲਕਾਂ ਨੂੰ ਸਾਧਣਾ ਹੈ, ਭਾਵ ਇੰਦਰੀਆਂ ਦਾ ਦਮਨ ਕਰਨਾ ਹੈ, ਉੱਥੇ ਬਹਿੰਦੀ ਹੋਈ ਜਿਹੜੀ ਮਨ ਦੀ ਵਿਸ਼ੇ ਵਾਸ਼ਨਾ, ਇਹਨੂੰ ਵੀ ਬੰਨ ਪਾਉਣਾ, ਇਹਨੂੰ ਵੀ ਰੋਕਣਾ ਹੈ, ਇਹਦੇ ਨਾਲ ਨਾਲ ਲੋਭ ਮੋਹ ਸਭ ਬਿਸਰ ਜਾਹੋ। ਗੁਰਮੁਖੋ, ਲੋਭ ਅਤੇ ਮੋਹ ਵੀ, ਇਹਨਾਂ ਸਾਰੇ ਵਿਕਾਰਾਂ ਨੂੰ ਵੀ ਭੁੱਲ ਜਾਓ, ਭਾਵ ਆਪਣੇ ਮਨ ਦੇ ਵਿੱਚੋਂ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰ ਨੇ, ਅਤੇ ਇਹਨਾਂ ਨੂੰ ਵੀ ਆਪਣੇ ਮਨ ਦੇ ਵਿੱਚੋਂ ਭੁਲਾ ਦਿਓ, ਭਾਵ ਇਹਨਾਂ ਦਾ ਚੇਤਾ ਹੀ ਨਾ ਆਵੇ। ਜਦੋਂ ਕੋਈ ਇਹ ਗੱਲ ਆਖਦਾ ਨਾ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਭੁੱਲ ਜਾਓ, ਅਤੇ ਅਸੀਂ ਆਪਣੇ ਮਨ ਵਿੱਚ ਹੈਰਾਨ ਹੁੰਦੇ ਹਾਂ ਵੀ ਜਦੋਂ ਅਸੀਂ ਆਪਣੇ ਅੰਦਰ ਤਨ ਜਾਂ ਮਨ ਵੱਲ ਝਾਤੀ ਮਾਰਦੇ ਹਾਂ, ਸਿਵਾਏ ਕਾਮ ਕਰੋ ਤੋਂ ਹੋਰ ਉੱਥੇ ਕੁਛ ਦਿਖਾਈ ਨਹੀਂ ਦਿੰਦਾ। ਸਾਡੇ ਮਨ ਦੀ ਹਾਲਤ ਹੈ, ਸਾਡੇ ਮਨ ਦੇ ਵਿੱਚ ਜਦੋਂ ਅਸੀਂ ਕਿਤੇ ਵੀ ਸੋਚਦੇ ਹਾਂ, ਕਾਮ ਅਤੇ ਕ੍ਰੋਧ ਦੇ ਸਾਡੇ ਮਨ ਦੇ ਵਿੱਚ ਫੁਰਨੇ ਉੱਠਦੇ ਨੇ, ਉਹਨਾਂ ਦੇ ਖਿਆਲ ਆਉਂਦੇ ਨੇ। ਅਤੇ ਹੁਣ ਗੁਰੂ ਮਹਾਰਾਜ ਕਹਿੰਦੇ ਇਹਨਾਂ ਨੂੰ ਭੁਲਾ ਦਿਓ, ਕਾਮ ਕ੍ਰੋਧ ਸਭ ਬਿਸਰ ਜਾਹੋ, ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰਾਂ ਦੇ ਫੁਰਨੇ ਨੇ ਇਹਨਾਂ ਨੂੰ ਛੱਡ ਦਿਓ, ਇਹਨਾਂ ਨੂੰ ਭੁੱਲ ਜਾਓ। ਇਹ ਕਿਵੇਂ ਭੁੱਲ ਸਕਦੇ ਨੇ? ਇਹ ਤਾਂ ਹਰ ਵੇਲੇ ਸਾਡੇ ਅੰਦਰ ਚੱਕਰ ਚੱਲਦਾ ਰਹਿੰਦਾ। ਇਹਨਾਂ ਨੂੰ ਭੁਲਾਉਣ ਦਾ ਉਹੀ ਸਾਧਨ ਹੈ ਜਿਵੇਂ ਪਿੱਛੇ ਸਤਿਗੁਰੂ ਮਹਾਰਾਜ ਦੱਸਿਆ ਹੀ ਨੇ ਵੀ ਇਹ ਜਿਹੜੀਆਂ ਨੌ ਗੋਲਕਾਂ ਨੇ, ਇਹ ਨੌ ਦਰਵਾਜ਼ੇ ਨੇ, ਇਹਨਾਂ ਦੇ ਰਾਹੀਂ ਸਾਡਾ ਮਨ ਬਾਹਰ ਨੂੰ ਦੌੜਦਾ। ਪਹਿਲਾਂ ਇਹ ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ ਨੂੰ ਸਾਧ ਲਓ, ਅਤੇ ਫਿਰ ਜਿਹੜੀ ਵਿਸ਼ਿਆਂ ਦੀ ਵਾਸ਼ਨਾ ਦੀ ਨਦੀ ਵਗ ਰਹੀ ਹੈ ਇਹਨੂੰ ਬੰਨ ਲਾ ਦਿਓ। ਫਿਰ ਕਾਮ, ਕ੍ਰੋਧ ਆਦਿਕ ਜੋ ਵਿਕਾਰ ਨੇ ਇਹਨਾਂ ਨੂੰ ਵੀ ਭੁਲਾ ਦਿਓ, ਇਹ ਵੀ ਤੁਹਾਡੇ ਅੰਦਰੋਂ ਭੁੱਲ ਜਾਣ, ਅਤੇ ਫਿਰ ਅੱਗੇ ਕੀ ਮਿਲੇਗਾ? ਜੁਗ ਜੁਗ ਜੀਵੋ ਅਮਰ ਫਲ ਖਾਓ। ਫਿਰ ਤੁਸੀਂ ਇੱਕ ਅਮਰ ਫਲ ਖਾਓਗੇ, ਉਹ ਅਮਰ ਫਲ ਕੀ ਹੈ? ਵਾਹਿਗੁਰੂ ਦਾ ਨਾਮ। ਉਹ ਅਮਰ ਫਲ ਕੀ ਹੈ? ਬ੍ਰਹਮ ਗਿਆਨ। ਉਹ ਅਮਰ ਫਲ ਕੀ ਹੈ? ਉਹ ਹੈ ਕੇਵਲ ਮੁਕਤੀ। ਤੁਸੀਂ ਫਿਰ ਉਸ ਅਮਰ ਫਲ ਨੂੰ ਖਾਓਗੇ ਅਤੇ ਜੁਗ ਜੁਗ ਜੀਵੋ ਅਤੇ ਜੁਗਾਂ ਜੁਗਾਂ ਤੱਕ ਜੀਂਦੇ ਰਹੋਗੇ। ਭਾਵ ਜੀ ਨੇ ਉਹ ਨਾਮ ਦਾ ਅੰਮ੍ਰਿਤ ਫਲ ਖਾ ਲਿਆ ਅਤੇ ਫਿਰ ਉਹਨੂੰ ਜੁਗਾਂ ਜੁਗਾਂ ਤੱਕ ਜ਼ਿੰਦਗੀ ਪ੍ਰਾਪਤ ਹੋਵੇਗੀ, ਭਾਵ ਉਸਨੂੰ ਅਮਰ ਜੀਵਨ ਅਤੇ ਅਵਨਾਸ਼ੀ ਜੀਵਨ ਪ੍ਰਾਪਤ ਹੋ ਜਾਵੇਗਾ।